ਲੋਕਾਂ ਦਾ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ। DIG ਦੇ ਘਰ ਛਾਪੇਮਾਰੀ ਦੇ ਵਿੱਚ ਨੋਟਾਂ ਦੇ ਨਾਲ ਭਰੀਆਂ ਅਟੈਚੀਆਂ ਬਰਾਮਦ ਹੋਈਆਂ ਨੇ, ਕੀ ਕੁਝ ਚੱਲ ਰਿਹਾ ਜੀ?
ਬਿਲਕੁਲ ਜੀ, ਪੰਜਾਬ ਦੇ DIG ਹਰਚਰਨ ਸਿੰਘ ਭੁੱਲਰ ਜਿਹੜੇ ਰੋਪੜ ਰੇਂਜ ਦੇ ਨੇ, IPS ਅਧਿਕਾਰੀ ਨੇ, ਤੇ ਸਾਬਕਾ DGP ਜਿਹੜੇ MS ਭੁੱਲਰ ਉਹਨਾਂ ਦੇ ਪੁੱਤਰ ਨੇ, ਸੋ ਬੜੇ ਰਸੂਖਦਾਰ, ਬੜੀ ਪਹੁੰਚ ਵਾਲੇ, ਬੜੀ ਅਪਰੋਚ ਵਾਲੇ, ਬੜੀ ਸਿਆਸੀ ਤਾਕਤ ਵੀ ਰੱਖਦੇ ਨੇ ਤੇ ਪੁਲਿਸ ਤੰਤਰ ਦੇ ਵਿੱਚ ਵੀ ਵੱਡਾ ਨਾਮਣਾ। ਸੋ ਅੱਜ ਕਹਿੰਦੇ ਜੀ ਰੇਡ ਪੈ ਗਈ CBI ਦੀ, ਤੇ CBI ਨੇ ਵੀ ਇਹ ਤੱਥ ਸਾਹਮਣੇ ਲਿਆਂਦੇ ਨੇ ਜੀ ਕਿ ਅਸੀਂ ਵਿਚੋਲੀਏ ਤੱਕ ਪਹੁੰਚੇ ਸੀ ਜੀ, ਤੇ ਰਿਸ਼ਵਤ ਦਾ ਮਾਮਲਾ ਸੀ ਜੀ, ਇੱਕ ਸਕਰੈਪ ਨਾਲ ਸੰਬੰਧਿਤ ਗੋਬਿੰਦਗੜ੍ਹ ਵਾਲੇ ਦਾ ਮਾਮਲਾ ਸੀ ਕੋਈ ਜੀ, ਫਤਿਹਗੜ੍ਹ ਸਾਹਿਬ 'ਚ ਦਰਜ ਸੀ ਉਹ ਪੁਰਾਣੇ ਕੇਸ ਨੂੰ, ਇਹਨਾਂ ਨੇ ਦੁਬਾਰਾ ਦਮ ਭਰਿਆ CBI ਨੇ ਕਿ ਉਹਨਾਂ ਨੇ ਦੁਬਾਰਾ ਖੋਲਣ ਦੀ ਕਵਾਇਦ ਦੇ ਨਾਲ 8 ਲੱਖ ਦੀ ਰਿਸ਼ਵਤ ਮੰਗੀ ਸੀ, ਤੇ ਕਹਿੰਦੇ ਵਿਚੋਲੀਏ ਨੂੰ ਕਿਹਾ ਜੀ ਜੋ ਮਿਲਦਾ ਲੈ ਲਓ, 5 ਲੱਖ ਲੈ ਲਿਆ ਜੀ। ਕਹਿੰਦੇ ਕਿ ਉਸ ਤੋਂ ਬਾਅਦ ਵਿਚੋਲੀਆ ਫੜ ਲਿਆ, ਵਿਚੋਲੀਏ ਤੋਂ ਫੋਨ ਕਰਾਇਆ ਜੀ, ਤੇ ਉਸਦੇ ਹਵਾਲੇ ਨਾਲ ਕਿ ਜੀ ਇਹਨਾਂ ਨੇ ਗੱਲ ਕਬੂਲ ਲਈ, ਕਹਿੰਦੇ ਜੀ ਕਿ ਹਾਂ ਰਿਸ਼ਵਤ ਦੀ ਗੱਲ, ਤੇ ਉਹ ਤੋਂ ਬਾਅਦ CBI ਦੀ ਟੀਮ ਨੇ ਇਹਨੂੰ ਗ੍ਰਿਫਤਾਰ ਕਰ ਲਿਆ। ਜੋ ਜਾਣਕਾਰੀ, ਮੁੱਢਲੀ ਜਾਣਕਾਰੀ ਆ ਰਹੀ ਹੈ ਵਿਜੇ ਜੀ, ਉਹਦੇ ਵਿੱਚ ਇਹ ਹੈ ਕਿ CBI ਨੇ ਲੰਮੇ ਸਮੇਂ ਤੋਂ ਟਰੈਪ ਲਾਇਆ ਸੀ, ਤੇ ਟਰੈਪ ਕਿੰਨਾ ਉਹ ਹੋਏਗਾ ਕਿ ਉਹਨਾਂ ਨੇ ਪਹਿਲਾਂ ਤੋਂ ਹੀ ਇਸ ਨੂੰ ਇਸ ਤਰੀਕੇ ਨਾਲ ਰੱਖਿਆ ਸੀਗਾ ਕਿ ਕੋਈ ਵੀ ਜਿਹੜਾ ਬਾਹਰਲਾ ਬੰਦਾ, ਮਤਲਬ ਕਿ ਉਰੇ ਵਾਲੇ ਲੋਕਲ ਪੁਲਿਸ ਅਫਸਰ ਨੂੰ ਕਿਸੇ ਨੂੰ ਸ਼ਾਮਲ ਨਹੀਂ ਕੀਤਾ। ਜਿੰਨੇ ਵੀ CBI ਨਾਲ ਸੰਬੰਧਿਤ ਪੰਜਾਬ ਚੰਡੀਗੜ੍ਹ ਦੇ ਬੰਦੇ ਨੇ, ਉਹਨਾਂ ਨੂੰ ਕਿਸੇ ਨੂੰ ਵੀ ਇਨਵੋਲਵ ਨਹੀਂ ਕੀਤਾ ਸੀ। ਸਾਰੀ ਟੀਮ ਚੰਡੀਗੜ੍ਹ ਪੰਜਾਬ ਤੋਂ ਬਾਹਰਲੀ ਸੀ, ਤੇ ਜਿਹਨਾਂ ਨੂੰ ਪਹਿਲਾਂ ਤੋਂ ਹੀ ਟਰੈਪ ਤੇ ਰੱਖਿਆ ਗਿਆ, ਟਰੈਕ ਤੇ ਰੱਖਿਆ ਗਿਆ, ਤੇ ਪਿਛਲੇ 2-3 ਦਿਨਾਂ ਤੋਂ ਕਹਿੰਦੇ ਤੇ ਨਜ਼ਰ ਸੀਗੀ। ਚਲੋ ਹੁਣ ਅਜੇ ਤੱਕ ਇਹ ਤਾਂ ਨਹੀਂ ਕਲੀਅਰ ਕੀਤਾ ਗਿਆ ਕਿ ਗ੍ਰਿਫਤਾਰੀ, ਵੈਸੇ ਪਹਿਲਾਂ ਖਬਰ ਆਈ ਸੀ ਕਿ ਮੋਹਾਲੀ ਤੋਂ ਗ੍ਰਿਫਤਾਰ ਕੀਤਾ, ਫਿਰ ਖਬਰ ਆਈ ਜੀ ਹਰਿਆਣੇ ਚੋਂ ਫੜਿਆ, ਉਸ ਹੁਣ ਪੰਚਕੂਲੇ ਤੋਂ ਦਿਖਾਉਣੀ ਹੋਵੇ ਗ੍ਰਿਫਤਾਰੀ, ਇਹ ਵੱਖਰਾ ਸਵਾਲ ਹੈ। ਪਰ CBI ਦੀ ਟੀਮਾਂ ਉਹਨਾਂ ਦੇ ਦਿੱਲੀ ਨਾਲ ਸੰਬੰਧਿਤ ਟਿਕਾਣਿਆਂ ਤੇ, ਖੰਨੇ ਦੇ ਵਿੱਚ ਫਾਰਮ ਹਾਊਸ ਤੇ, ਹੈ ਚੰਡੀਗੜ੍ਹ ਦੇ ਵਿੱਚ ਸੈਕਟਰ 40 ਦੀ ਕੋਠੀ ਪਹੁੰਚੀ, ਤੇ ਜੀ ਕਹਿੰਦੇ 40 ਦੀ ਕੋਠੀ ਦੇ ਵਿੱਚ ਜਦੋਂ ਘਰ ਫਰੋਲਿਆ ਤਾਂ ਕਹਿੰਦੇ ਜੀ ਮਸ਼ੀਨਾਂ ਤੱਕ ਨੋਟ ਗਿਣਨ ਵਾਲੀਆਂ ਮੰਗਾਉਣੀਆਂ ਪਈਆਂ, ਕਿਉਂਕਿ ਜੀ ਕਹਿੰਦੇ 5 ਕਰੋੜ ਤੋਂ ਵੱਧ ਦੀ ਰਾਸ਼ੀ ਮਿਲੀ ਹੈ, ਜਿਹੜੀ 3 ਬੈਗਾਂ 1 ਟੈਚੀ 'ਚ ਭਰੀ ਹੋਈ ਸੀ, ਤੇ ਬੜੀ ਗਿਣਤੀ 'ਚ ਕਹਿੰਦੇ ਕਰੰਸੀ ਮਿਲੀ ਹੈ ਜੀ, ਮਤਲਬ ਕਿ ਜਾਂ ਉਹ ਤੋਂ ਇਲਾਵਾ ਗਹਿਣਾ, ਟਕਾ, ਸੋਨਾ, ਚਾਂਦੀ, ਜੇ ਵੋ, ਘੜੀਆਂ, ਰਿਵਾਲਵਰ। ਸੋ ਇਹ ਦਾਅਵਾ ਹੈ ਜੀ ਕਿ ਆਕਾਸ਼ ਬੱਤਰਾ ਨਾਂ ਦੇ ਬੰਦੇ ਨੇ 11 ਅਕਤੂਬਰ ਨੂੰ CBI ਕੋਲ ਸ਼ਿਕਾਇਤ ਕੀਤੀ ਸੀ, ਦੋਸ਼ ਲਾਇਆ ਸੀ ਕਿ DIG ਹਰਚਰਨ ਭੁੱਲਰ ਉਹਨਾਂ ਤੋਂ ਵਿਚੋਲੀਏ ਦੇ ਰਾਹੀਂ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਨੇ। ਵਜ੍ਹਾ 2023 ਦੀ ਇੱਕ FIR ਸੀਗੀ ਜਿਹੜੀ, ਉਹਦੇ ਤਹਿਤ ਕਾਰਵਾਈ ਕਰਨ ਦੀ ਕਹਿੰਦੇ ਧਮਕੀ ਦਿੱਤੀ ਜਾ ਰਹੀ ਸੀ। ਰਿਸ਼ਵਤ ਲੈਣ ਦੇ ਲਈ ਸਕਰੈਪ ਬਿਜ਼ਨਸਮੈਨ ਨੂੰ ਛੂਟ ਦਾ ਭਰੋਸਾ ਦਿੱਤਾ ਗਿਆ ਸੀ ਕਿ ਤੈਨੂੰ ਤੇਰੇ ਮਾਮਲੇ ਤੋਂ ਛੁਟਕਾਰਾ ਕਰ ਦਿਆਂਗੇ। ਸੋ ਕਹਿੰਦੇ ਧਮਕਾਇਆ ਵੀ ਜਾ ਰਿਹਾ ਸੀ। ਸੋ ਇਸ ਲਈ ਇਸ ਪ੍ਰਕਿਰਿਆ ਤਹਿਤ ਹੁਣ CBI ਨੇ ਅੱਜ ਕਹਿੰਦੇ ਜੀ ਐਕਸ਼ਨ ਲੈ ਲਿਆ। ਹੁਣ ਇਹ ਮੁੱਢਲੀ ਪ੍ਰਕਿਰਿਆ ਤਾਂ ਸਿਰਫ ਇਹ ਹੈ ਜੀ ਕਿ ਜੀ CBI ਨੇ ਇੱਕ ਪੁਲਿਸ ਅਧਿਕਾਰੀ, ਔਰ ਵੱਡਾ ਪੁਲਿਸ ਅਧਿਕਾਰੀ DIG ਰੈਂਕ ਦਾ, ਉਸ ਨੂੰ ਫੜਿਆ
ਜੀ।
ਪਰ ਇਹਦੇ ਨਾਲ ਸਿਆਸੀ ਗਲਿਆਰਿਆਂ 'ਚ ਕਈ ਤਰ੍ਹਾਂ ਦੀ ਚਰਚਾ ਛਿੜ ਗਈ ਹੈ ਵਿਜੇ ਜੀ ਕਿ ਕੀ ਇਹ ਸਿਰਫ ਰਿਸ਼ਵਤਖੋਰੀ ਦਾ ਹੀ ਮਾਮਲਾ, ਕਿ ਜੋ ਦਿਖ ਰਿਹਾ ਸਿਰਫ ਉਹੀ ਹੈ ਜਾਂ ਇਹ ਤੋਂ ਬਿਨਾਂ ਕੁਝ ਹੋਰ ਵੀ ਹੈ। ਕਿਉਂਕਿ ਕੁਝ ਧਿਰਾਂ ਤਾਂ ਇਹਨੂੰ ਬਹੁਤ ਹਲਕੇ ਪੱਧਰ ਤੇ ਲੈ ਕੇ ਜਾ ਰਹੀਆਂ, ਜਿਹਦੀ ਸੰਭਾਵਨਾ ਰੱਤਾ ਵੀ ਨਜ਼ਰ ਨਹੀਂ ਆਉਂਦੀ। ਕਹਿੰਦੇ ਜੀ ਕੱਲ ਮਤਲਬ ਕਿ ਉਹ ਚਤੁਰਵੇਦੀ ਫੜ ਲਿਆ ਜੀ ਰੋਪੜ ਪੁਲਿਸ ਨੇ, ਇਸ ਲਈ ਰੋਪੜ ਰੇਂਜ ਦਾ DIG ਜੀ ਉਹਨਾਂ ਨੇ CBI ਨੇ ਫੜ ਲਿਆ, ਮਤਲਬ ਕੁਝ ਤਾਂ ਇਸ ਨੂੰ ਵੀ ਸੋਸ਼ਲ ਮੀਡੀਆ ਤੇ ਗੱਲ ਵੀ ਘੁਮਾਰਨੀ, ਜਦੋਂ ਕਿ ਇਹਦਾ ਕੋਈ ਤਾਲਮੇਲ ਆਪਸ 'ਚ ਨਹੀਂ ਲੱਗਦਾ। ਪਰ ਸਵਾਲ ਇਹ ਹੈ ਕਿ ਕੱਟੜ ਇਮਾਨਦਾਰ ਸਰਕਾਰ ਦਾ DIG ਫੜ ਹੋਇਆ, ਜਿਹੜੀ ਕਹਿੰਦੀ ਸੀ ਸਾਡੇ ਰਾਜ ਦੇ ਵਿੱਚ ਰਿਸ਼ਵਤਖੋਰੀ ਲਈ ਕੋਈ ਥਾਂ ਨਹੀਂ ਹੈ, ਅਸੀਂ ਤਾਂ ਆਉਂਦੇ ਹੀ ਆਪਣਾ ਮੰਤਰੀ ਟੰਗ ਲਿਆ ਸੀ, ਇਹ ਵੱਖਰੀ ਗੱਲ ਹੈ ਕਿ ਉਹ ਮੰਤਰੀ ਨੂੰ ਬਾਅਦ ਚੋਂ ਕਲੀਨ ਚਿੱਟ ਮਿਲ ਗਈ, ਉਹ ਤੋਂ ਬਾਅਦ ਆਪਣੇ ਕਿੰਨੇ MLA, ਕਿੰਨੇ ਅਧਿਕਾਰੀ, ਕਿੰਨੇ ਮੰਤਰੀ ਸੰਤਰੀ ਇਸ ਗੇੜੇ 'ਚ ਆਏ, ਪਰ ਕੋਈ ਅੰਦਰ ਹੈ, ਹੈ ਨਾ, ਕੋਈ ਕਮਿਸ਼ਨ ਦੇ ਮਾਮਲੇ 'ਚ ਕੇਸਾਂ 'ਚ ਭੁਗਤ ਰਿਹਾ ਹੈ, ਕੋਈ ਫਰਾਰ ਹੈ, ਤੇ ਇਹ ਸਾਰਾ ਖੁਦ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਹੈ, ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਇਹ ਸਾਰੇ ਜੇਲ੍ਹ ਦੀ ਹਵਾ ਖਾ ਕੇ ਆਏ ਹੋਏ ਨੇ, ਔਰ ਇਹੀ ਇਸੇ ਤਰ੍ਹਾਂ ਦੇ ਘੁਟਾਲਿਆਂ ਦੇ ਮਾਮਲਿਆਂ ਦੇ ਵਿੱਚ। ਸੋ ਇਸ ਲਈ ਉਹ ਕੱਟੜ ਇਮਾਨਦਾਰ ਸਰਕਾਰ ਤੇ ਹੁੰਦਿਆਂ ਕਿਵੇਂ ਉਮੀਦ ਕੀਤੀ ਜਾ ਸਕਦੀ, ਔਰ ਵੈਸੇ ਵੀ ਪੰਜਾਬ ਦੇ ਵਿੱਚ ਹਜ਼ਾਰਾਂ ਪਿੱਛੇ ਇੱਕ ਵਿਚਾਰਾ ਹੋਣਾ ਕੋਈ ਇਮਾਨਦਾਰ, ਉਹਨੂੰ ਪਤਾ ਨਹੀਂ ਕਿੱਥੇ ਖੁੱਡੇ ਲਾ ਕੇ ਰੱਖਦੇ ਹੋਣੇ। ਪੁਲਿਸ ਤੇ ਸਿਆਸਤ, ਇਹਦਾ ਜਿਹੜਾ ਗੱਠਜੋੜ ਹੈ ਨਾ, ਤੇ ਉਹੀ ਫਿਰ ਬਲੈਕ ਮਨੀ, ਕਾਲਾ ਧੰਦਾ, ਕਾਲਾ ਕਾਰੋਬਾਰ, ਗੈਂਗਸਟਰ ਉਹਨਾਂ ਸਾਰਿਆਂ ਨੂੰ ਹਵਾ ਦਿੰਦਾ। ਸੋ ਇਸ ਲਈ ਜੇ ਤਾਂ ਜੀ ਸੱਚਮੁੱਚ ਸੀਬੀਆਈ ਨੇ ਕਾਰਵਾਈ ਰਿਸ਼ਵਤ ਦੇ ਮਾਮਲੇ 'ਚ ਕੀਤੀ ਹੈ, ਫਿਰ ਤਾਂ ਇਹ ਤੋਂ ਬਾਅਦ ਸਾਰੇ ਇਮਾਨਦਾਰ ਹੋ ਜਾਣਗੇ ਅੱਜ ਤੋਂ ਬਾਅਦ, ਜਾਂ ਇੰਨੀ ਛਾਪੇ ਪਹਿਲਾਂ ਪਹਿਲੇ ਪਹਿਲਾਂ ਇੰਨੇ ਫੜ ਲਏ ਇਮਾਨਦਾਰ ਹੋ ਗਏ ਹੁਣ। ਸੋ ਇਹ ਤਾਂ ਮਤਲਬ ਕੀ ਇਹਦੇ ਪਿੱਛੇ ਕੋਈ 227 ਦੀ ਰਾਜਨੀਤੀ ਵੀ ਕੰਮ ਕਰ ਰਹੀ ਹੈ? ਕੀ ਇਹ ਦਿਖਾਉਣ ਦਾ ਪ੍ਰਗਟਾਉਣ ਦਾ ਵੀ ਕੋਈ ਤਰੀਕਾਕਾਰ ਹੈ? ਕੁਝ ਧਿਰਾਂ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੀਆਂ ਨੇ
ਜੀ,
ਪਰ ਜੋ ਕੁਛ ਬਰਾਮਦ ਹੋਇਆ ਸੀਬੀਆਈ ਜੋ ਦਮ ਭਰਦੀ ਆ ਉਹਦੇ ਹਿਸਾਬ ਨਾਲ ਹਰਚਰਨ ਭੁੱਲਰ ਦੇ ਲਈ ਤਾਂ ਹੁਣ ਇਹ ਲੰਬਾ ਪੈਂਡਾ ਵੀ ਹੋ ਸਕਦਾ, ਪਰ ਹੋ ਸਕਦਾ ਕਿ ਇਹ ਤੋਂ ਬਾਅਦ ਕਈਆਂ ਦੇ ਨਾਮ ਸਾਹਮਣੇ ਆਉਣ, ਕਈ ਕੜੀਆਂ ਖੁੱਲ੍ਹ ਜਾਣ। ਜੇ ਸੀਬੀਆਈ ਗਾਂ ਵੱਧਦੀ ਆ ਉਸ ਕਦਰ ਤੱਕ, ਤਾਂ ਫਿਰ ਇਹਦਾ ਮਤਲਬ ਅੱਜ ਕਈ ਧਿਰਾਂ ਨੂੰ, ਚਾਹੇ ਉਹ ਪ੍ਰਸ਼ਾਸਨਿਕ ਨੇ ਚਾਹੇ ਰਾਜਨੀਤਿਕ ਨੇ, ਕਈਆਂ ਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣੀ ਜੀ, ਖਾਸ ਕਰਕੇ ਪੰਜਾਬ 'ਚ ਤਾਂ।
ਦੀਪਕ ਜੀ, ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਸਮੇਂ ਸਮੇਂ ਸਿਰ ਇਹ ਖਬਰਾਂ ਵੀ ਸਾਂਝੀਆਂ ਕਰਦੇ ਹੋ ਵੀ ਕਿਸ ਤਰ੍ਹਾਂ ਸਰਕਾਰੀ ਕੋਈ ਜਿਹੜੀ ਪ੍ਰੋਪਰਟੀ ਹੈਗੀ ਆ ਉਹਨੂੰ ਵੇਚਣ ਦੀਆਂ ਤਿਆਰੀਆਂ ਹੋ ਰਹੀਆਂ ਨੇ, ਕਿਸ ਤਰ੍ਹਾਂ ਕੁਝ ਪਬਲਿਕ ਐਸੈਟਸ ਦੇ ਉੱਪਰ ਸਰਕਾਰ ਦੀ ਇਸ ਵੇਲੇ ਨਜ਼ਰ ਆ। ਹੁਣ ਇਹ ਦੱਸਿਓ ਵੀ ਲੁਧਿਆਣੇ ਦੇ ਵਿੱਚ 26 ਸਰਕਾਰੀ ਜਾਇਦਾਦਾਂ ਵੇਚਣ 'ਤੇ ਮੋਹਰ ਲੱਗ ਗਈ ਹੈ, ਇਹ ਫੈਸਲਾ ਪੱਕਾ ਕਰ ਦਿੱਤਾ ਗਿਆ?
ਵਿਜੇ ਜੀ, ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਸੀ ਕਿ ਪਟਿਆਲੇ ਦੀਆਂ ਜਾਇਦਾਦਾਂ ਨਾਲ ਸੰਬੰਧਿਤ ਉੱਥੋਂ ਦੇ ਜਿਹੜੇ ਡਾਕਟਰ ਬਲਬੀਰ ਸਿੰਘ ਮੰਤਰੀ ਨੇ ਉਹਨਾਂ ਨੇ ਇੱਕ ਮੀਟਿੰਗ ਲਈ ਸੀ, ਅਤੇ ਲੁਧਿਆਣੇ ਨਾਲ ਸੰਬੰਧਿਤ ਜਾਇਦਾਦਾਂ ਦੇ, ਸਰਕਾਰੀ ਜਾਇਦਾਦਾਂ ਦੇ ਸੰਬੰਧ ਦੇ ਵਿੱਚ ਉੱਥੋਂ ਦੇ ਜਿਹੜੇ ਮੰਤਰੀ ਨੇ ਸੰਜੀਵ ਅਰੋੜਾ ਉਹਨਾਂ ਨੇ ਬੈਠਕ ਲਈ ਸੀ। ਸੋ ਉਸ ਬੈਠਕ ਤੋਂ ਬਾਅਦ ਇਹ ਤੈਅ ਹੋ ਗਿਆ ਕਿ ਵੀ ਹਦਾਇਤਾਂ ਹੋ ਗਈਆਂ ਮੂੰਹ ਜਵਾਨੀ ਕਿ ਜਿੰਨੀਆਂ ਜ਼ਮੀਨਾਂ ਖਾਲੀ ਪਈਆਂ ਨੇ ਲੱਭੋ
ਜੀ।
ਪਟਿਆਲੇ ਜਿੱਦਾਂ ਤਾਂ ਆਪਾਂ ਜ਼ਿਕਰ ਵੀ ਕੀਤਾ ਸੀ ਕਿ ਪੁਰਾਣਾ ਬੱਸ ਅੱਡਾ, ਫਿਰ 23 ਨੰਬਰ ਫਾਟਕ ਦੇ ਕੋਲ ਪਈ ਹੈ ਨਾ ਕਈ ਏਕੜ ਜ਼ਮੀਨ ਬਿਜਲੀ ਨਿਗਮ ਦੀ, ਅਤੇ ਫਿਰ ਇਸੇ ਤਰ੍ਹਾਂ ਉਹਨਾਂ ਦਾ ਇੱਕ ਖੇਡ ਵਾਲਾ ਖੇਤਰ, ਇੱਕ ਕਲੋਨੀ ਵਾਲਾ ਖੇਤਰ ਉਹਨੂੰ ਛੋਟਾ ਕਰਕੇ ਉਹ ਸਾਰੀਆਂ ਜ਼ਮੀਨਾਂ ਹਥਿਆਉਣ ਦੀ ਤਿਆਰੀ ਆ। ਉਸੇ ਕੜੀ ਦੇ ਵਿੱਚ ਆਪਾਂ ਲੁਧਿਆਣਾ ਦਾ ਵੀ ਜ਼ਿਕਰ ਕਰਦੇ ਆਏ ਹਾਂ ਕਿ ਲੁਧਿਆਣਾ ਦੇ ਵਿੱਚ ਵੀ ਬਿਜਲੀ ਨਿਗਮ ਨਾਲ ਸੰਬੰਧਿਤ ਕਈ ਜ਼ਮੀਨਾਂ ਪਿੰਨ ਪੁਆਇੰਟ ਕੀਤੀਆਂ ਨੇ। ਹੁਣ ਜੋ ਤਾਜ਼ਾ ਜਾਣਕਾਰੀ ਆ ਸੰਜੀਵ ਅਰੋੜਾ ਜੀ ਦੀ ਹਦਾਇਤ ਤੋਂ ਬਾਅਦ ਪੰਜਾਬ ਦੇ ਅਧਿਕਾਰੀਆਂ ਨੇ ਅੱਜ ਸਿਰ ਜੋੜ ਕੇ ਬੈਠਕ ਕੀਤੀ ਆ ਕਿ ਸਾਨੂੰ ਸਖ਼ਤ ਹਦਾਇਤ ਹੈ ਜੀ, ਕਿਉਂਕਿ ਸੰਜੀਵ ਅਰੋੜਾ ਬਿਜਲੀ ਵਾਲਾ ਵੀ ਹੈ ਅਤੇ ਇੰਡਸਟਰੀ ਵਾਲਾ ਵੀ ਹੈ, ਅਤੇ ਕਮਾਊ ਪੁੱਤ ਹੈ ਜੀ ਇਹਦਾ ਮਤਲਬ ਤਾਂ ਉਹ, ਮਤਲਬ ਜ਼ਮੀਨਾਂ ਜਾਇਦਾਦ ਤਾਂ ਵੇਚ ਕੇ ਸਰਕਾਰ ਨੂੰ ਪੈਸੇ ਲਿਆ ਕੇ ਦੇ ਰਿਹਾ, ਇਹ ਕਮਾਊ ਕਹਿਣਾ ਸਰਕਾਰ ਦੀ ਨਜ਼ਰ 'ਚ ਹੋ ਸਕਦਾ, ਪਰ ਜਦੋਂ ਪੰਜਾਬ ਵਾਲੇ ਪਾਸਿਓਂ ਖੜ ਕੇ ਦੇਖੋਗੇ ਤਾਂ ਇਹ ਤੋਂ ਨਲਾਇਕਪਣਾ ਕੁਛ ਨਹੀਂ ਹੁੰਦਾ ਕਿ ਜੇ ਤੁਸੀਂ ਆਪਣੇ ਘਰ ਦੇ ਭਾਂਡਾ ਟਿੱਕਰ ਵੇਚ ਕੇ ਪੈਸੇ ਇਕੱਠੇ ਕਰ ਰਹੇ ਹੋ, ਇੱਕ ਸਿਆਣਪ ਨਹੀਂ ਹੈ
ਜੀ।
ਹੁਣ ਕਹਿੰਦੇ ਜੀ 26 ਜਾਇਦਾਦਾਂ ਲੁਧਿਆਣੇ ਦੇ ਵਿੱਚ ਨਾਮਜ਼ਦ ਕੀਤੀਆਂ ਨੇ ਜਿਹੜੀਆਂ 16 ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਨੇ, ਇਹਦੇ ਵਿੱਚ ਬਿਜਲੀ ਨਿਗਮ ਨਾਲ ਸੰਬੰਧਿਤ ਵੀ ਨੇ 26 ਚੋਂ 10 ਤਾਂ, ਇਹ ਤੋਂ ਬਿਨਾਂ ਬਾਕੀ ਹੋਰ ਵਿਭਾਗਾਂ ਦੀਆਂ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵਿਜੇ ਜੀ ਕਿ ਲੁਧਿਆਣਾ 'ਚ ਖੇਤੀਬਾੜੀ ਯੂਨੀਵਰਸਿਟੀ ਦਾ ਆਪਾਂ ਪਿਛਲੇ ਦਿਨ ਜ਼ਿਕਰ ਕਰ ਰਹੇ ਸੀ, 1200 ਏਕੜ ਜ਼ਮੀਨ ਹੈ ਜਿਹੜੀ ਉਹਦੀ ਵੇਚਣੀ ਹੈ ਇਹਨਾਂ ਨੇ
ਜੀ,
ਉਹਨੂੰ ਹੱਥ ਪਾ ਲਿਆ। ਉੱਥੇ ਹੀ ਨਾਲ ਦੀਆਂ 300 ਏਕੜ ਪੰਜਾਬ ਐਗਰੋ ਦੀ ਪਈ ਆ, 75-76 ਏਕੜ ਕਿਤੇ ਨਾ ਕਿਤੇ ਮਤਲਬ ਕਿ ਜਿਹੜੀ ਬਾਗਬਾਨੀ ਵਿਭਾਗ ਦੀ ਆ ਉਹਦੀ ਪਈ ਆ। ਸੋ ਉਹ ਤੋਂ ਇਲਾਵਾ ਜਿਹੜੀਆਂ 10 ਸਾਈਟਾਂ ਲੁਧਿਆਣਾ ਦੇ ਵਿੱਚ ਹੀ ਬਿਜਲੀ ਨਿਗਮ ਦੀਆਂ ਨੇ ਨਾ, ਉਹ 'ਚ ਇੱਕ ਕਦਮ ਹੋਰ ਅੱਗੇ ਵੱਧ ਗਈ ਸਰਕਾਰ। ਸਰਕਾਰ ਕਹਿੰਦੀ ਕਿ ਇਕੱਲੀਆਂ ਉਹ ਥਾਵਾਂ, ਉਹ ਜਾਇਦਾਦਾਂ, ਉਹ ਜ਼ਮੀਨਾਂ ਹੀ ਨਹੀਂ ਵੇਚਣੀਆਂ, ਬਿਜਲੀ ਵਿਭਾਗ ਦੇ ਵਿੱਚ ਜਿਹੜਾ ਸਮਾਨ ਪਿਆ ਨਾ ਉਹ ਵੀ ਵੇਚੋ। ਅੱਜ ਕਹਿ ਰਹੇ ਨਾ ਡੀ ਆਈ ਜੀ ਸਕਰੈਪ ਵਾਲੇ ਮਾਮਲੇ 'ਚ ਫੜ ਲਏ ਜੀ, ਸਕਰੈਪ ਵਾਲੇ ਤੋਂ ਪੈਸੇ ਲੈਂਦੇ
ਜੀ।
ਹੁਣ ਇਹਨਾਂ ਨੂੰ ਵੀ ਉਹ ਬਿਜਲੀ ਵਿਭਾਗ ਦੇ ਦਫ਼ਤਰਾਂ 'ਚ ਪਿਆ ਸਮਾਨ ਸਕਰੈਪ ਦਿਖ ਰਿਹਾ, ਕਹਿੰਦੇ ਖੰਭੇ, ਤਾਰਾਂ, ਬੋਰਡ, ਮੀਟਰ, ਜੋ ਮੇਜ਼ ਕੁਰਸੀਆਂ ਜੋ ਪਈਆਂ ਉਹ ਵੀ ਸਮਾਨ ਵੇਚੋ। ਸੋ ਇਸ ਲਈ ਹਰ ਹਿੱਲੇ ਸਮਾਨ ਵੇਚਣ ਦੀ ਜਿਹੜੀ ਤਿਆਰੀ ਆ, ਜਦੋਂ ਕਿ ਐਕਟ ਕਹਿੰਦਾ ਬਿਜਲੀ ਨਿਗਮ ਦਾ ਜੇ 1948 ਦੇ ਐਕਟ 'ਤੇ ਤੁਸੀਂ ਨਜ਼ਰਸਾਨੀ ਕਰੋ ਤਾਂ ਉਹ ਕਹਿੰਦਾ, ਜਾਂ ਬਾਕੀ ਮਾਮਲਿਆਂ 'ਚ ਵੀ ਦੇਖੋ ਕਿ ਵੀ ਜਿਹੜੀ ਜ਼ਮੀਨ ਜਿਸ ਪਰਪਜ਼ ਲਈ ਜਾਂਦੀ ਹੈ, ਜੇ ਉਸ ਪਰਪਜ਼ ਲਈ ਵਰਤੀ ਜਾਂਦੀ ਹੈ ਤਾਂ ਠੀਕ, ਜੇ ਉਸ ਪਰਪਜ਼ ਲਈ ਨਹੀਂ ਵਰਤੀ ਜਾਂਦੀ ਤਾਂ ਕਿਸੇ ਹੋਰ ਕੰਮ ਲਈ ਨਹੀਂ ਅਗਾਂਹ ਤੋਰੀ ਜਾ ਸਕਦੀ, ਉਸ ਨੂੰ ਮਾਲਕਾਂ ਨੂੰ ਵਾਪਸ ਕਰਨਾ ਪਏਗਾ। ਪਰ ਇੱਥੇ ਹੋ ਕੀ ਰਿਹਾ ਜੀ, ਪ੍ਰਾਈਮ ਲੋਕੇਸ਼ਨ ਵਾਲੀਆਂ ਜ਼ਮੀਨਾਂ ਲਈਆਂ ਕਿਸੇ ਕੰਮ ਲਈ, ਹੁਣ ਕਲੋਨੀਲਾਈਜ਼ਰ ਨੂੰ ਵੇਚ ਦਿਓ, ਮਹਿੰਗਾ ਪ੍ਰੋਜੈਕਟ ਵਾਲਿਆਂ ਨੂੰ ਵੇਚ ਦਿਓ, ਫਲੈਟ ਵਾਲਿਆਂ ਨੂੰ ਵੇਚ ਦਿਓ, ਫਾਰਮ ਹਾਊਸ ਵਾਲਿਆਂ ਨੂੰ ਵੇਚ ਦਿਓ, ਆਹ ਕਵਾਇਦ। ਅਤੇ ਜਿਹਨਾਂ ਦੀ ਨਿਗਾਹ ਪੰਜਾਬ ਯੂਨੀਵਰਸਿਟੀ ਦੇ ਮਤਲਬ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਤੇ ਆ ਜਾਵੇ ਕਿ ਜੀ ਅਸੀਂ ਉਸ ਯੂਨੀਵਰਸਿਟੀ ਦੀ ਜ਼ਮੀਨ ਵੀ ਵੇਚ ਦੇਣੀ ਆ, ਹੈ ਨਾ, ਅਤੇ ਜਿਹਦੀ ਨਜ਼ਰ ਇਸ ਪੰਜਾਬੀ ਯੂਨੀਵਰਸਿਟੀ ਦੇ ਨਾਲ ਖੇਤੀਬਾੜੀ ਯੂਨੀਵਰਸਿਟੀ 'ਤੇ ਵੀ ਆ ਜਾਵੇ ਕਿ ਇਹਦੀਆਂ ਜ਼ਮੀਨਾਂ ਵੀ ਵੇਚ ਦੇਣੀਆਂ, ਫਿਰ ਉਹ ਸਰਕਾਰਾਂ ਤੋਂ ਕੀ ਉਮੀਦ ਕਰੋਗੇ ਜੀ? ਇਹਨਾਂ ਦਾ ਕੁੱਲ ਮਿਲਾ ਕੇ ਇੱਕ ਫਾਰਮੂਲਾ ਹੈ ਕਿ ਕਿਸੇ ਤਰ੍ਹਾਂ ਪੈਸਾ ਲਿਆਓ, ਨਾ ਖਜ਼ਾਨੇ ਦਾ ਦਿਖਾਓ, ਪਰ ਲੋਕ ਕਹਿੰਦੇ ਜੀ ਇਹ ਖੀਸਿਆਂ 'ਚ ਪਾ ਕੇ ਭੱਜਣਗੇ। ਚਰਚਾ ਪੰਜਾਬ 'ਚ ਗਲੀ ਗਲੀ ਤੁਰ ਪਈ ਹੈ।
ਤੇ ਦੀਪਕ ਜੀ, ਉੱਧਰ ਚਤੁਰਵੇਦੀ 7 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਬਿਲਕੁਲ ਜੀ, ਚਤੁਰਵੇਦੀ ਸਾਹਿਬ ਜਿਸ ਲਾ ਲਸ਼ਕਰ ਦੇ ਨਾਲ ਚਮਕਦੇ ਸੀਗੇ, ਉਹ ਚਮਕ ਕੱਲ੍ਹ ਰਾਤ ਕਾਫੀ ਫਿੱਕੀ ਪੈ ਗਈ ਜਦੋਂ ਆਪਾਂ ਗੱਲ ਕੀਤੀ ਕਿ ਜੀ ਆਖਰ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਰੋਪੜ ਪੁਲਿਸ ਨਾਲ ਲੈ ਗਈ
ਜੀ।
ਅੱਜ ਰੋਪੜ ਪੁਲਿਸ ਨੇ ਉਹਨਾਂ ਨੂੰ ਉਸੇ ਅਦਾਲਤ 'ਚ ਪੇਸ਼ ਕੀਤਾ ਅਤੇ 10 ਦਿਨ ਦਾ ਰਿਮਾਂਡ ਮੰਗਿਆ ਸੀ ਜੀ। ਪਰ ਅੱਜ ਰੋਪੜ ਦੇ ਵਿੱਚ ਵਕੀਲਾਂ ਦੀ ਹੜਤਾਲ ਸੀ, ਸੋ ਵਕੀਲ ਨਹੀਂ ਮਿਲੇ ਚਤੁਰਵੇਦੀ ਸਾਹਿਬ ਨੂੰ, ਅਤੇ ਫਿਰ ਇਸ ਲਈ ਆਪਣੀ ਪੈਰਵੀ ਆਪ ਹੀ ਕੀਤੀ। ਅਤੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਜੀ ਕਿ ਹੁਣ ਫੋਰੈਂਸਿਕ ਜਾਂਚ ਕਰਾਓ ਜੀ, ਜਾਂ ਮੇਰੇ ਨਾਲ ਧੱਕਾ ਹੋ ਗਿਆ ਜੀ, MLA ਨੂੰ ਬੁਲਾਓ ਜੀ। ਉਹਨਾਂ ਨੇ ਇੱਕ ਨੁਕਤਾ ਉਭਾਰਿਆ
ਜੀ,
ਕਹਿੰਦੇ ਜੀ ਮੇਰਾ ਜਿਹੜਾ ਮਾਮਲਾ ਇਹ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ 'ਚ ਵਾਪਰਿਆ, ਤੇ ਫਿਰ ਉਹਦੇ ਖੇਤਰ ਦਾ ਜਿਹੜਾ ਥਾਣਾ ਹੁੰਦਾ ਹੋਊਗਾ ਉੱਥੇ ਮੇਰਾ ਮਾਮਲਾ ਚੱਲੇ ਜੀ, ਮੈਨੂੰ ਉਰੇ ਕਿਉਂ ਲਿਆਂਦਾ ਜੀ, ਮੈਂ ਤਾਂ ਰੋਪੜ ਆਏ ਨਹੀਂ, ਉਰੇ ਰੋਪੜ 'ਚ ਤਾਂ ਕੋਈ ਜੁਰਮ ਹੀ ਨਹੀਂ। ਜਦੋਂ ਕਿ ਰੋਪੜ ਦਾ MLA ਕਹਿੰਦਾ ਵੀ ਨਾ ਤਾਂ ਮੇਰਾ ਵਰਤਿਆ ਤੂੰ
ਜੀ,
ਸੋ ਇਸ ਲਈ ਕਹਿੰਦੇ ਜੀ ਕਾਰਵਾਈ ਤਾਂ ਉਸੀ ਕੀਤੀ। ਪਰ ਪੰਜਾਬ ਸਰਕਾਰ ਵੱਲੋਂ, ਪੰਜਾਬ ਦੀ ਵਿਧਾਨ ਸਭਾ ਵੱਲੋਂ ਇਹ ਧੋਖਾਧੜੀ ਦੇ ਤਹਿਤ ਕੋਈ ਕਾਰਵਾਈ ਹੋਊਗੀ ਕਿ ਨਹੀਂ, ਇਹ ਅਜੇ ਦੇਖਣ ਵਾਲੀ ਗੱਲ। ਜੇ ਇਹੀ ਗੱਲ ਹੈ ਤਾਂ ਕੀ ਪੱਪੀ ਪਰਾਸ਼ਰ ਤੇ ਕੀ ਹੋਰ MLA ਉਹਨਾਂ ਨੇ ਸ਼ਿਕਾਇਤਾਂ ਕੀਤੀਆਂ, ਤਾਂ ਪਰਚੇ ਤਾਂ ਕਈ ਥਾਂ ਕੱਟੋਗੇ ਜੀ ਹੁਣ
ਜੀ।
ਸੋ ਜੇ ਤਾਂ ਜੀ ਉਹਦੇ ਪਿੱਛੇ ਉਹ ਤਾਕਤ ਜਿਹੜੀ ਚੰਡੀਗੜ੍ਹ ਪੁਲਿਸ ਦੇ ਰੂਪ 'ਚ ਸਾਹਮਣੇ ਆਈ ਸੀ ਕਿ ਲੈ ਵੀ SSP ਤੱਕ ਉਹਨੂੰ ਬਚਾਉਣ ਆ ਗਈ, ਜੇ ਤਾਂ ਉਹ ਤਾਕਤ ਉਹਦੇ ਪਿੱਛੇ ਖੜੀ ਆ, ਫਿਰ ਤਾਂ ਇਹਦਾ ਮਤਲਬ ਮਾਮਲਾ ਰੋਪੜ ਵਾਲੀ ਅਦਾਲਤ ਤੋਂ ਬਾਅਦ ਠੰਡੇ ਪਾਸੇ ਪੈ ਜਾਏਗਾ, ਜ਼ਮਾਨਤ ਹੋ ਗਈ, ਕੇਸ ਚੱਲ ਪਿਆ। ਜੇ ਉਹ ਤਾਕਤ ਪਿੱਛੇ ਨਾ ਕੰਮ ਕਰਦੀ ਹੋਈ ਤਾਂ ਫਿਰ ਇੱਕ ਥਾਂ ਤੋਂ ਜ਼ਮਾਨਤ ਹੋਇਆ ਕਰੂ, ਦੂਜੀ ਥਾਂ 'ਤੇ ਗ੍ਰਿਫਤਾਰੀ ਹੋਇਆ ਕਰੂ, ਤੀਜੀ ਥਾਂ 'ਤੇ ਪੇਸ਼ੀ ਹੋਇਆ ਕਰੂ, ਚੌਥੇ ਥਾਂ 'ਤੇ ਰਿਮਾਂਡ ਹੋਇਆ ਕਰੂ, ਫਿਰ ਤਾਂ ਇਹ ਘੱਟੋ ਘੱਟ 20 ਥਾਵਾਂ ਤਾਂ ਬਣਦੀਆਂ ਨੇ। 10 MLA ਦੇ ਨਾਂ ਪਹਿਲਾਂ ਲਿਖੇ ਸੀ, 10 ਦੇ ਦਸਖਤ ਕਰਕੇ ਬਾਅਦ 'ਚੋਂ ਲਿਖ ਲਏ ਸੀ। ਸੋ ਇਸ ਲਈ ਜੀ ਫਿਰ ਤਾਂ ਚਤੁਰਬੇਦੀ ਦੀ ਚਤਰਾਈ ਦੀ ਨਿਕਲ ਜਾਣੀ ਆ ਹਵਾ
ਜੀ।
ਅਤੇ ਪਰ ਜੇ ਉਹਦੇ ਪਿੱਛੇ ਕੋਈ ਸਿਆਸੀ ਤਾਕਤ ਕੰਮ ਕਰਦੀ ਹੋਈ ਜਿਹਦੇ ਸ਼ੰਕੇ ਸ਼ੋਭੇ ਬਣਦੇ ਨਜ਼ਰ ਆਉਂਦੇ ਨੇ, ਫਿਰ ਕੁਝ ਤਰ੍ਹਾਂ ਦਾ ਜੇ ਵੀ ਇਹ ਕਹਿੰਦੀਆਂ ਨੇ ਕਿ ਹੋਵੇ ਨਾ ਹੋਵੇ ਕਿਤੇ ਆਮ ਆਦਮੀ ਪਾਰਟੀ ਦਾ ਆਪਣਾ ਹੀ ਇਹ ਖੇਲਾ ਨਾ ਹੋਵੇ, ਕਿਉਂਕਿ ਜਿਹੜਾ ਵਿਰੋਧ ਹੋ ਰਿਹਾ ਸੀਗਾ ਰਾਜ ਸਭਾ ਦੇ ਉਮੀਦਵਾਰ ਰਜਿੰਦਰ ਗੁਪਤਾ ਦਾ, ਉਸ ਨੂੰ ਇਸ ਘਟਨਾਕ੍ਰਮ ਨੇ ਮੱਠਾ ਪਾਤਾ ਸੀਗਾ, ਤੇ ਅੱਜ ਰਜਿੰਦਰ ਗੁਪਤਾ ਜੀ ਬਿਨਾਂ ਮੁਕਾਬਲਾ ਜਿੱਤ ਕੇ ਰਾਜ ਸਭਾ ਚਲੇ ਗਏ, ਬਿਨਾਂ ਚੋਣਾਂ ਤੋਂ ਜਿੱਤ ਕੇ ਚਲੇ ਗਏ, ਕਿਉਂਕਿ ਮੁਕਾਬਲੇ 'ਚ ਕੋਈ ਰਿਹਾ ਹੀ ਨੀਗਾ। ਉਹ ਰਾਜ ਸਭਾ ਪਹੁੰਚ ਗਏ ਤੇ ਚਤੁਰਵੇਦੀ ਜੀ ਪੁਲਿਸ ਦੇ ਗੱਡੀਆਂ 'ਚ ਧੱਕੇ ਖਾ ਰਿਹਾ। ਇਹ ਹੁਣ ਚਤਰਾਈ ਮਹਿੰਗੀ ਪਊਗੀ ਜਾਂ ਕੋਈ ਸਿਆਸੀ ਤਾਕਤ ਉਹਨਾਂ ਨੂੰ ਹੋਰ ਵਾਰੂਗੀ, ਇਹ ਆਉਣ ਵਾਲਾ ਵਕਤ ਦੱਸੂਗਾ
ਜੀ। ਦੀਪਕ ਜੀ, ਡੋਨਲਡ ਟਰੰਪ ਨੇ ਕੱਲ੍ਹ ਦਾਅਵਾ ਕੀਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਕਿਹਾ, ਟਰੰਪ ਦਾ ਇਹ ਕਹਿਣਾ ਸੀ, ਕਹਿੰਦੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਅਸੀਂ ਰਸ਼ੀਆ ਤੋਂ ਹੁਣ ਤੇਲ ਨਹੀਂ ਖਰੀਦਾਂਗੇ। ਉਹਨਾਂ ਨੇ ਹੋਰ ਬੜੀਆਂ ਸਿਫਤਾਂ ਕੀਤੀਆਂ ਕੱਲ੍ਹ ਮੋਦੀ ਦੀਆਂ ਕਿ ਜੀ ਮੇਰੇ ਬੜੇ ਚੰਗੇ ਮਿੱਤਰ ਨੇ ਭਾਰਤ ਦੇ ਵਿੱਚ, ਅਤੇ ਮੈਂ ਬੜੇ ਸਾਲਾਂ ਤੋਂ ਦੇਖ ਰਿਹਾ, ਕਈ ਵਾਰੀ ਕੋਈ ਲੀਡਰ ਆਉਂਦਾ ਸੀ ਥੋੜ੍ਹੀ ਦੇਰ ਹੀ ਰਹਿੰਦਾ ਸੀ, ਸ਼ਾਇਦ ਉਹ ਇਹ ਭੁੱਲ ਗਏ ਵੀ ਮਨਮੋਹਨ ਸਿੰਘ ਵੀ 10 ਪ੍ਰਧਾਨ ਮੰਤਰੀ ਰਹੇ ਸੀ ਇੰਡੀਆ ਦੇ, ਪਰ ਕਹਿੰਦੇ ਕੋਈ 6 ਮਹੀਨੇ ਰਹਿੰਦਾ ਸੀ, ਥੋੜ੍ਹੀ ਥੋੜ੍ਹੀ ਦੇਰ ਬਾਅਦ ਲੀਡਰ ਬਦਲਦੇ ਰਹਿੰਦੇ ਸੀ। ਕਹਿੰਦੇ ਮੋਦੀ ਤਾਂ ਕਹਿੰਦੇ ਪਿਆਰ ਕਰਦਾ ਟਰੰਪ ਨੂੰ, ਫਿਰ ਸਗੋਂ ਉਹਦੇ ਬਾਰੇ ਕੋਈ ਗੱਲ ਇਹੋ ਜਿਹੀ ਵੀ ਕੀਤੀ, ਕਹਿੰਦੇ ਉਹਨੂੰ ਤੁਸੀਂ ਹੋਰ ਪਾਸੇ ਨੂੰ ਉਹਨਾਂ ਲੈ ਜਾਇਓ, ਕਿਤੇ ਉਹਨਾਂ ਦਾ ਪੋਲੀਟੀਕਲ ਕਰੀਅਰ ਨਾ ਖਤਮ ਕਰ ਦਿਓ, ਇੱਧਰ ਉੱਧਰ ਦੀਆਂ ਆਵੀਆਂ ਤਾਵੀਆਂ ਗੱਲਾਂ। ਪਰ ਜਿਹੜਾ ਇੱਕ ਇਸ ਗੱਲ ਨੇ ਬੜੀ ਹੈੱਡਲਾਈਨ ਬਟੋਰੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਨੂੰ ਇਹ ਭਰੋਸਾ ਦਵਾ ਦਿੱਤਾ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ।
ਬਿਲਕੁਲ ਵਿਜੇ ਜੀ, ਡੋਨਲਡ ਟਰੰਪ ਸਮੇਂ ਸਮੇਂ ਇਹ ਦਮ ਭਰਦੇ ਰਹਿੰਦੇ ਨੇ ਕਿ ਜੀ ਮੇਰੇ ਮਿੱਤਰ ਨੇ ਨਰਿੰਦਰ ਮੋਦੀ ਜੀ, ਮੇਰਾ ਤਾਂ ਬੜਾ ਉਹਨਾਂ ਤੇ, ਮੋਦੀ ਜੀ ਵੀ ਮੋੜਮਾ ਕਹਿੰਦੇ ਰਹਿੰਦੇ ਨੇ ਸਾਡਾ ਤਾਂ ਕੁਦਰਤੀ ਰਿਸ਼ਤਾ, ਕੁਦਰਤੀ ਸਾਂਝਾ, ਮੈਨੂੰ ਨਹੀਂ ਸਮਝ ਆਈ ਇਹ ਕੁਦਰਤੀ ਰਿਸ਼ਤਾ ਕੀ ਹੁੰਦਾ ਹੈ ਨਾ, ਕਿ ਇੱਕੋ ਜੜ ਤੋਂ ਥੋੜ੍ਹਾ ਉੱਗੇ ਦਰਖਤ ਹੈ ਕੋਈ, ਜਿਹੜੇ ਕੁਦਰਤੀ ਰਿਸ਼ਤਾ ਹੋ ਗਿਆ ਹੁਣ ਇਹ ਨਾ। ਇਸ ਲਈ ਮਤਲਬ ਕਿ ਇਸ ਤਰ੍ਹਾਂ ਦੀ ਵਾਰਤਾਲਾਪ ਸਮਝ ਨਹੀਂ ਆਉਂਦੀ ਕਿ ਕਹਿਣਾ ਚਾਹੁੰਦੇ ਹਾਂ ਅਸੀਂ ਇੱਕ ਦੂਏ ਨੂੰ। ਪਰ ਡੋਨਲਡ ਟਰੰਪ ਨੇ ਜਿਹੜੀ ਵੱਡੀ ਗੱਲ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਦਰੁਸਤ ਹੈ, ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਕਹਿ ਕੇ ਦਮ ਭਰਿਆ ਕਿ ਮੈਨੂੰ ਯਕੀਨ ਦਵਾ ਦਿੱਤਾ ਨਰਿੰਦਰ ਮੋਦੀ ਹੋਰਾਂ ਨੇ ਕਿ ਜੀ ਮੈਂ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ, ਭਾਰਤ ਰੂਸ ਤੋਂ ਰਿਸ਼ਤੇ ਖਤਮ ਕਰ ਲਏਗਾ ਤੇ ਅਸੀਂ ਤੇਲ ਖਰੀਦਣਾ ਬੰਦ ਕਰ ਦਾਂਗੇ। ਇਹ ਤੋਂ ਬਾਅਦ ਕਹਿੰਦੇ ਵੀ ਟੈਰਫ ਵਾਲਾ ਮਸਲਾ ਆ ਗਿਆ ਵੀ 25% ਟੈਰਫ ਹੀ ਕਹਿ ਕੇ ਲੱਗਿਆ ਸੀ, ਮਤਲਬ ਟੈਰਫ ਦੀ ਛੂਟ ਮਿਲ ਸਕਦੀ ਹੈ। ਤੇ ਜਿੱਦਾਂ ਹੀ ਟਰੰਪ ਨੇ ਗੱਲ ਕਹੀ, ਨਰਿੰਦਰ ਮੋਦੀ ਹੋਰਾਂ ਨੂੰ ਵਿਰੋਧੀ ਧਿਰਾਂ ਨੇ ਘੇਰਨਾ ਸ਼ੁਰੂ ਕਰਤਾ। ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਪੁੱਛੀ ਜਾਂਦਾ ਕਿ ਮੋਦੀ ਜੀ ਤੁਸੀਂ ਵੀ ਦੱਸ ਦਿਓ ਕਿ ਕਦੋਂ ਕਿਹਾ ਹੈ ਤੁਸੀਂ, ਕਿਉਂ ਕਿਹਾ, ਜਿਹੜਾ ਐਲਾਨ ਮੋਦੀ ਜੀ ਟਰੰਪ ਕਰ ਰਹੇ ਤੁਸੀਂ ਕਰੋ ਨਾ, ਫਿਰ ਭਾਰਤ 'ਚ ਖੜ ਕੇ ਕਿਸੇ ਰੂਸ ਨਾਲ ਰਿਸ਼ਤਾ ਤੋੜਤਾ, ਕਹੋ ਇਹਨੂੰ ਗੱਲ ਨੂੰ। ਸੋ ਸਵਾਲ ਪੁੱਛੇ ਜਾ ਰਹੇ ਨੇ, ਪਰ ਖੁੱਲ੍ਹ ਕੇ ਨਰਿੰਦਰ ਮੋਦੀ ਹੋਰੀ ਜਾਂ PMO ਹਾਊਸ ਤੋਂ ਇਹਦੇ ਬਾਰੇ ਕੁਛ ਨਹੀਂ, ਅਧਿਕਾਰਕ ਤੌਰ ਤੇ ਉਵੇਂ ਦੇ ਕੋਈ ਇੱਧਰ ਉੱਧਰੋਂ ਕਹੀ ਜਾਂਦੇ ਨੇ ਗੱਲਾਂ ਕਿ ਅਜਿਹਾ ਕੁਛ ਨਹੀਂ ਗਾ, ਹੈ ਨਾ, ਸੱਜਿਓਂ ਖੱਬਿਓਂ ਗੱਲਾਂ ਆ ਰਹੀਆਂ ਨੇ ਬਕਾਇਦਾ ਤੌਰ ਤੇ ਕਿ ਹਾਂ, ਪਰ ਖੁਦ PMO ਹਾਊਸ ਤੋਂ ਨਹੀਂ ਕੁਛ ਆਇਆ, ਕਿਉਂਕਿ ਅਟੈਕ ਸਿੱਧਾ PM ਹਾਊਸ ਤੇ ਹੈ
ਜੀ।
ਵਿਭਾਗ ਚਾਹੇ ਕਹਿ ਦੇਵੇ ਚਾਹੇ ਹੋਰ ਮੰਤਰਾਲੇ ਕਹਿ ਦੇਣ, ਉਹ ਸਵਾਲ ਵੱਖਰਾ। ਸੋ PM ਹਾਊਸ ਵੱਲੋਂ ਇਹਦੇ ਤੇ ਕੋਈ ਸਫਾਈ ਨਹੀਂ ਹੈ, ਤੇ ਇਹਨੂੰ ਲੈ ਕੇ ਰਾਜਨੀਤੀ ਭਾਰਤ 'ਚ ਕਾਫੀ ਗਰਮਾਈ ਹੈ ਜੀ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਇੱਕ ਪਾਸੇ ਅਸੀਂ ਰੂਸ ਔਰ ਚੀਨ ਦੇ ਨੇੜੇ ਜਾ ਕੇ ਦੱਸਣਾ ਚਾਹੁੰਦੇ ਹਾਂ ਕਿ ਨਹੀਂ ਅਸੀਂ ਸਿਸਟਮ ਨੂੰ ਸਹੀ ਕਰਾਂਗੇ, ਅਸੀਂ ਮਿਲ ਕੇ ਲੜਾਂਗੇ, ਅਸੀਂ ਦੁਨੀਆ ਮੂਹਰੇ ਝੁਕਾਂਗੇ ਨਹੀਂ। ਦੂਏ ਪਾਸੇ ਅਮਰੀਕਾ ਵਾਰ ਵਾਰ ਇਹ ਦਿਖਾਉਂਦਾ ਕਦੇ ਫੋਨ ਤੇ ਗੱਲ ਹੋ ਜਾਂਦੀ ਹੈ, ਕਦੇ ਨੇੜਤਾ ਦੀ ਗੱਲ ਆ ਜਾਂਦੀ ਹੈ, ਕਦੇ ਕੁਦਰਤੀ ਰਿਸ਼ਤਿਆਂ ਦੀ ਗੱਲ ਆ ਜਾਂਦੀ। ਇਸ ਲਈ ਕਾਫੀ ਉਲਝਣ ਤਾਣੀ ਹੈ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਦੇ ਉੱਤੇ ਮੁੜ ਕੇ ਮੰਥਨ ਕਰਨ ਦੀ ਲੋੜ ਹੈ ਵਿਜੇ ਜੀ।
ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਅੱਜ ਇਹ ਗੱਲ ਜ਼ਰੂਰ ਕਹੀ ਵੀ ਕੋਈ ਫੋਨ ਕਾਲ ਕੋਈ ਗੱਲ ਹੋਈ ਨਹੀਂ ਆ, ਸੋ ਉਧਰਲੇ ਪਾਸੇ ਉਹਨਾਂ ਨੇ ਟਰੰਪ ਦੀ ਗੱਲ ਨੂੰ ਚੁਠਾ ਦਿੱਤਾ ਹੋਇਆ।
ਨਹੀਂ ਉਹ ਠੀਕ ਹੈ, ਮੈਂ ਤਾਂ ਹੀ ਕਹਿ ਰਿਹਾ ਕਿ ਸੱਜੇ ਖੱਬੇ ਆਈ ਹੈ, ਉਹ ਵਿਭਾਗ ਨੇ ਕਹਿਤਾ ਠੀਕ ਹੈ, ਠੀਕ ਹੈ, ਹੁਣ ਵਿਭਾਗੀ ਨੂੰ ਜੇ ਅਧਿਕਾਰਤ ਮੰਨਿਆ ਜਾਵੇ ਤਾਂ ਦਰੁਸਤ ਹੈ ਗੱਲ। ਪਰ ਜਦੋਂ ਇੱਕ ਰਾਸ਼ਟਰਪਤੀ ਬੋਲ ਰਿਹਾ ਤਾਂ ਉਹਦੇ ਸਾਹਮਣੇ ਉਹ ਪ੍ਰਧਾਨ ਮੰਤਰੀ ਦੋਸ਼ ਲਾ, ਪ੍ਰਧਾਨ ਮੰਤਰੀ ਨੇ ਜਵਾਬ ਕਿਉਂ ਨਹੀਂ ਦਿੱਤੇ ਅਜੇ ਤੱਕ?
ਜੀ 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 ਜੀ
ਇਸ ਵੱਲ ਤਾਂ ਰਹਿਣਗੇ ਨਾ ਜੀ।
ਜੀ ਰਸ਼ੀਆ ਨੇ ਵੀ ਇਸ ਗੱਲ 'ਤੇ ਪ੍ਰਤੀਕਰਮ ਨਾਲ ਦੀ ਨਾਲ ਸਾਂਝਾ ਕਰ ਦਿੱਤਾ ਸੀ ਵੀ ਭਾਰਤ ਦੇ ਵਿੱਚ ਜਿੰਨਾ ਵੀ ਤੇਲ ਦੀ ਖਪਤ ਹੁੰਦੀ ਹੈ, ਭਾਰਤ ਦੀ ਐਨਰਜੀ ਸਪਲਾਈ ਦੇ ਵਿੱਚ ਰਸ਼ੀਆ ਇੱਕ ਬਹੁਤ ਮਹੱਤਵਪੂਰਨ ਭਾਗੀਦਾਰ ਹੈ ਅਤੇ ਅਜਿਹਾ ਕੋਈ
ਵੱਡਾ
ਜੀ। ਸੋ ਪਤਾ ਨਹੀਂ ਟਰੰਪ ਨੇ ਕਿੱਥੋਂ ਉਹਨੂੰ ਸੁਪਨਾ ਆਇਆ ਹੋਣਾ, ਸ਼ਾਇਦ ਉਹਨਾਂ ਨੇ ਆ ਕੇ ਗੱਲ ਮਾਈਕ 'ਤੇ ਬੋਲਤੀ।
ਜਿੱਦਣ ਜੋ ਜੀ ਕਰੇ ਉਦਣ ਕੁਛ ਵੀ ਬੋਲ ਸਕਦਾ ਜੀ।
ਜੀ 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 ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਬਹੁਤ